ਸੋ ਕਹੋ ਟਲ ਗੁਰ ਸੇਵੀਆ ਅਹਿਨਸ ਸਹਿਜ ਸੁਭਾਏ, ਦਰਸਨ ਪਰਸੀਆ ਗੁਰੂ ਕੇ ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝੱਟੀਆ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਤੀਜਾ, ਕਾਚਾ ਧਨ ਸੰਚੇ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ, ਰਹਾਉ ਮਨਮੁਖ ਭੂਲੇ ਸਭ ਮਰੇ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ, ਸਤਿਗੁਰ ਭੇਟੇ ਪੂਰਾ ਭਾਗ, ਸਾਚ ਰਤੇ ਐ ਨਿਸਬੈ ਰਾਗ, ਚਉ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੈ ਭਾਗ ਹਰ ਨਾਮ ਸਮਾਣੀ, ਸਿੱਧ ਸਾਧਕ ਤਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ, ਸਭ ਕਿਛੁ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣੈ ਕੋਏ, ਸੱਚ ਸਾਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ, ਸੱਚ ਸਾਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਤ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ, ਸਤਿਗੁਰੂ ਜੀ ਨੇ ਗੁਰਮੁਖ ਪਰਿਵਾਰ ਨੂੰ ਸ੍ਰੇਸ਼ਟ ਉੱਦਮ ਪੁਰਸ਼ਾਰਥ ਬਖਸ਼ਿਸ਼ ਕੀਤਾ, ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਆਪਣੇ ਗ੍ਰਹਿ ਨੂੰ ਪਵਿੱਤਰ ਕਰਨਾ ਕੀਤਾ। ਉੱਥੇ ਆਪ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਸ਼ਾਮ ਦੇ ਦੀਵਾਨ ਸਜਾਏ, ਸਜੇ ਦੀਵਾਨ ਵਿੱਚ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਤੋਂ ਉਪਰੰਤ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਲਵਾਈਆਂ, ਉਪਰੰਤ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਐਸੀ ਮੂਲਕ ਦਾਤ ਨੂੰ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਆਪਾਂ ਨੇ ਪ੍ਰਾਪਤ ਕੀਤਾ। ਭੁੱਲ ਚੁੱਕ ਦੀ ਖਿਮਾ ਮੰਗਣ ਵਾਸਤੇ ਗੁਰੂ ਚਰਨਾਂ ਵਿੱਚ ਸੰਗਤੀ ਅਰਦਾਸ ਕੀਤੀ ਹੈ। ਉਪਰੰਤ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਪ੍ਰਥਾਈ ਭੱਟਾ ਨੇ ਆਪਣਾ ਅਨੁਭਵ ਗੁਰੂ ਕੀ ਬਾਣੀ ਵਿੱਚ ਦਰਜ ਕੀਤਾ ਹੈ, ਕੰਨ ਹਰ ਬੂੰਦ ਬਸੋਰੋ ਮਾਵਲ, ਕੁਸੁਮ ਬਸੰਤ ਗਣਤ ਨਹੀਂ ਆਵੈ, ਰੱਬ ਸਸ ਕਿਰਨ ਉਧਰ ਸਾਗਰ ਕੋ ਗੰਗ, ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਐਸੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਠ, ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਮੁੱਖ ਵਾਕ ਜੋ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ, ਉਸ ਦਾ ਪਾਠ ਵੀ ਸਰਵਣ ਕੀਤਾ, ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਦੋ ਧਨਾਂ ਦਾ ਕੰਪੈਰੀਜ਼ਨ ਕੀਤਾ। ਇੱਕ ਹੈ ਨਾਮ ਦਾ ਧਨ, ਜਿਹਨੂੰ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਸਾਚਾ ਧਨ ਗੁਰਮਤੀ ਪਾਏ ਦਾ ਖਿਤਾਬ ਦਿੱਤਾ। ਦੂਸਰਾ ਹੈ ਸੰਸਾਰ ਦਾ ਧਨ, ਜਿਸ ਨੂੰ ਗੁਰੂ ਮਹਾਰਾਜ ਜੀ ਨੇ ਕੱਚਾ ਧਨ ਕਹਿ ਕਰਕੇ ਸੋ ਇਸ ਨੂੰ ਨਕਾਰਨਾ ਕੀਤਾ। ਭਾਵੇਂ ਸੰਸਾਰ ਦੀ ਵਰਤੋਂ ਵਲੇਵਾ ਜਿਹੜਾ ਹੈ ਇਸ ਮਾਇਆ ਦੇ ਧਨ ਤੋਂ ਬਗੈਰ ਚੱਲਦਾ ਨਹੀਂ, ਪਰ ਇਸ ਸੰਸਾਰ ਦੀ ਵਰਤੋਂ ਵਲੇਵੇਂ ਤੱਕ ਕਿਰਤ ਕਰਕੇ ਇਸ ਨੂੰ ਪ੍ਰਾਪਤ ਕਰਨਾ ਸਾਡਿਆਂ ਸਾਰਿਆਂ ਦਾ ਫਰਜ਼ ਹੈ, ਯਤਨ ਹੈ ਔਰ ਕਰਨਾ ਵੀ ਚਾਹੀਦਾ ਹੈ, ਕਿਉਂਕਿ ਗੁਰੂ ਮਹਾਰਾਜ ਜੀ ਨੇ ਕਿਰਤ ਕਰਨ ਵਾਸਤੇ ਹੁਕਮ ਕੀਤਾ ਹੈ। ਪਰ ਦੂਜੇ ਪਾਸੇ ਇਸ ਮਾਇਆ ਨੂੰ ਇਕੱਤਰ ਕਰਨਾ ਹੀ ਜੋ ਮਨੁੱਖ ਆਪਣੇ ਜੀਵਨ ਦਾ ਪ੍ਰਯੋਜਨ ਬਣਾ ਲੈਂਦਾ ਹੈ ਉਹ ਇਸ ਮਾਇਆ ਦੇ ਭੁਲੇਖੇ ਵਿੱਚ ਫਸ ਜਾਂਦਾ ਹੈ ਔਰ ਉਹ ਫਿਰ ਮਾਇਆ ਵਿੱਚ ਖਚਿਤ ਹੋ ਕਰਕੇ ਜਿੰਨਾ ਕੁਛ ਧਨ ਪਦਾਰਥ ਵਾਲੇ ਪਾਸੇ ਸਮਾਂ ਖਰਚਦਾ ਹੈ ਅਖੀਰਲੇ ਸਮੇਂ ਉਸ ਨੂੰ ਪਛਤਾਵੇ ਤੋਂ ਸਿਵਾ ਕੁਛ ਵੀ ਪੱਲੇ ਨਹੀਂ ਪੈਂਦਾ। ਸਤਿਗੁਰੂ ਨੇ ਇਸ ਧਨ ਪ੍ਰਥਾ ਇਹ ਲਿਖਣਾ ਕੀਤਾ ਹੈ ਅਖੀਰਲੇ ਸਮੇਂ ਮਨੁੱਖ ਦੇ ਨਾਲ ਕੀ ਵਰਤਦੀ ਹੈ ਧਨ ਲੋਕਾਂ ਧਨ ਭਸਮੇ ਢੇਰੀ ਦੋ ਹੀ ਚੀਜ਼ਾਂ ਹਨ ਇੱਕ ਧਨ ਹੈ ਇੱਕ ਧਨ ਹੈ। ਧਨ ਜਿਹੜਾ ਹੈ ਉਹ ਜਿਹੜੇ ਜਿਹੜੇ ਇਸ ਧਨ ਦੇ ਵਾਰਸ ਹੁੰਦੇ ਆ ਉਹ ਸਾਂਭ ਲੈਂਦੇ ਆ ਔਰ ਇੱਕ ਕਦਮ ਵੀ ਇਹ ਮਾਇਆ ਜਿਹੜੀ ਆ ਨਾਲ ਨਹੀਂ ਚੱਲਦੀ। ਸਰੀਰ ਜਿਹਦੇ ਉੱਤੇ ਮਨੁੱਖ ਮਾਣ ਕਰਦਾ ਉਹ ਮਿੱਟੀ ਦੀ ਢੇਰੀ ਬਣ ਜਾਂਦੀ ਹੈ। ਤਾਂ ਇਸੇ ਪ੍ਰਕਾਰ ਜਿਨ੍ਹਾਂ ਨੇ ਆਪਣੇ ਜੀਵਨ ਦਾ ਪ੍ਰਯੋਜਨ ਕੇਵਲ ਅਤੇ ਕੇਵਲ ਮਾਇਆ ਇਕੱਤਰ ਕਰਨਾ ਹੀ ਨਾਮਜ਼ਦ ਕੀਤਾ ਹੈ ਉਹਦੇ ਪ੍ਰਤੀ ਸਤਿਗੁਰੂ ਗੁਰਦੇਵ ਜੀ ਨੇ ਗੁਰੂ ਕੀ ਬਾਣੀ ਵਿੱਚ ਫਰਮਾਨ ਕੀਤਾ ਕਿ ਉਹ ਮਨੁੱਖ ਇੱਕ ਕੰਗਾਲ ਇੱਕ ਫਕੀਰ ਦੀ ਅਨਿਆਈ ਹਨ। ਏਡੀ ਵੱਡੀ ਗੱਲ ਸਤਿਗੁਰਾਂ ਨੇ ਕਿਉਂ ਕਹਿਣਾ ਕੀਤੀ ਹੈ? ਕਿਉਂਕਿ ਜਿਵੇਂ ਇੱਕ ਕੰਗਾਲ ਇੱਕ ਭਿਖਾਰੀ ਮਨੁੱਖ ਮੰਗਤਾ ਜਿਹੜਾ ਹੈ ਸਵੇਰੇ ਮੰਗਣ ਵਾਸਤੇ ਤੁਰ ਪੈਂਦਾ ਭਾਵੇਂ ਉਹਦੇ ਰੁਜ਼ਗਾਰ ਜੋਗੇ ਉਹਦੇ ਪੇਟ ਦੀ ਪੂਰਤੀ ਵਾਸਤੇ ਉਹਦੀਆਂ ਲੋੜਾਂ ਵਾਸਤੇ ਮਾਇਆ ਪ੍ਰਾਪਤ ਵੀ ਹੋ ਜਾਵੇ ਉਸ ਨੂੰ ਮਿਲ ਜੀ ਵੀ ਜਾਵੇ ਪਰ ਉਹ ਮੰਗੀ ਹੀ ਜਾਂਦਾ ਜਿੰਨਾ ਚਿਰ ਰਾਤ ਨਹੀਂ ਪੈ ਜਾਂਦੀ ਜਿੰਨਾ ਚਿਰ ਉਹਦਾ ਸਰੀਰ ਥੱਕ ਅਤੇ ਟੁੱਟ ਨਹੀਂ ਜਾਂਦਾ ਔਰ ਅਗਲਾ ਦਿਨ ਚੜ੍ਹਦਾ ਫਿਰ ਮੰਗਣ ਵਾਸਤੇ ਤੁਰ ਪੈਂਦਾ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜਿਵੇਂ ਮੰਗਤੇ ਨੂੰ ਸੰਤੁਸ਼ਟੀ ਨਹੀਂ ਮਿਲਦੀ ਸੰਤੋਖ ਨਹੀਂ ਮਿਲਦਾ ਇਸੇ ਪ੍ਰਕਾਰ ਧਨਵਾਨ ਮਨੁੱਖ ਦਾ ਹਾਲ ਹੈ ਉਹਦੇ ਜੇ ਉਹਦੀ ਹਾਲਤ ਕਿਹੋ ਜਿਹੀ ਹੁੰਦੀ ਆ ਕੋਟ ਜੋੜੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ। ਪਹਿਲਾਂ ਆਪਾਂ ਵੀ ਆਪਣੇ ਮਨ ਵਿੱਚ ਖਿਆਲ ਕਰਦੇ ਹਾਂ ਸਾਡੇ ਸਾਰਿਆਂ ਦੇ ਮਨ ਵਿੱਚ ਇਹ ਸ਼ਾਇਦ ਫੁਰਨਾ ਹੋਵੇਗਾ ਕਿ ਦੋ ਚਾਰ ਲੱਖ ਡਾਲਰ ਸਾਡੇ ਪਾਸ ਹੋ ਜਾਵੇ ਫਿਰ ਆਪਾਂ ਆਰਾਮ ਦੇ ਨਾਲ ਬੈਠ ਕੇ ਲੰਗਰ ਪ੍ਰਸ਼ਾਦ ਛਕਾਂਗੇ ਪ੍ਰਭੂ ਦਾ ਭਜਨ ਕਰਾਂਗੇ। ਪਰ ਜਿਨ੍ਹਾਂ ਨੂੰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਇੰਨੀ ਧਨ ਸੰਪਦਾ ਦੇ ਦਿੰਦਾ ਫਿਰ ਕਰੋੜਾਂ ਵਾਸਤੇ ਫਿਰ ਅਰਬਾਂ ਖਰਬਾਂ ਵਾਸਤੇ ਮਨ ਦੇ ਵਿੱਚ ਚਾਹਨਾ ਪੈਦਾ ਹੋ ਜਾਂਦੀ ਹੈ। ਕਹਿਣ ਤੋਂ ਭਾਵ ਸਹਿਸ ਖੱਟੇ ਲਾਕੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੇ। ਔਰ ਜਿਵੇਂ ਮੰਗਤੇ ਨੂੰ ਤ੍ਰਿਪਤੀ ਨਹੀਂ ਆਉਂਦੀ ਇਸੇ ਪ੍ਰਕਾਰ ਮਾਇਆ ਦੇ ਨਾਲ ਮਨੁੱਖ ਨੂੰ ਵੀ ਤ੍ਰਿਪਤੀ ਨਹੀਂ ਆਉਂਦੀ। ਇਸ ਕਰਕੇ ਹੀ ਸਤਿਗੁਰਾਂ ਨੇ ਬਾਣੀ ਵਿੱਚ ਸੰਕੇਤ ਦਿੱਤਾ ਕਹਿੰਦੇ ਜਿਨ ਕੇ ਪੱਲੇ ਧਨ ਵਸੈ ਜਿਨ੍ਹਾਂ ਦੇ ਕੋਲ ਬਹੁਤਾ ਧਨ ਹੈ ਤਿਨਕਾ ਨਾਉ ਫਕੀਰ। ਪਰ ਦੂਜੇ ਪਾਸੇ ਕੌਣ ਹੈ ਅਸਲੀ ਖਜ਼ਾਨਿਆਂ ਦੇ ਮਾਲਕ ਜਿਨ ਕੇ ਹਿਰਦੇ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਹੇ ਪਰਮਾਤਮਾ ਤੇਰਾ ਨਾਮ ਟਿਕ ਜਾਂਦਾ ਉਹ ਸਮਝੋ ਅਸਲੀ ਖਜ਼ਾਨਿਆਂ ਦੇ ਮਾਲਕ ਬਣ ਜਾਂਦੇ ਆ। ਔਰ ਇਹ ਨਾਮ ਦਾ ਧਨ ਕਿੱਥੋਂ ਮਿਲਦਾ? ਜਿਵੇਂ ਆਪ ਨੇ ਸੰਗਤ ਵਿੱਚ ਬੈਠ ਕਰਕੇ ਗੁਰੂ ਚਰਨਾਂ ਵਿੱਚੋਂ ਇਹ ਨਾਮ ਦਾ ਧਨ ਪ੍ਰਾਪਤ ਕੀਤਾ ਔਰ ਇਸ ਨਾਮ ਦਾ ਧਨ ਜਿਹੜਾ ਹੈ ਇਹ ਨਾ ਕਿਸੇ ਸਟੋਰ ਤੋਂ ਮਿਲਦਾ ਨਾ ਮਾਇਆ ਦੇ ਵੱਟੇ ਵਿੱਚ ਪ੍ਰਾਪਤ ਹੁੰਦਾ। ਜਿਹਦੇ ਪ੍ਰਥਾਏ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਕੰਚਨ ਸਿਉਂ ਪਾਈਆ ਨਹੀਂ ਤੋਲ। ਇਹ ਸੋਨਾ ਚਾਨੀ ਧਨ ਪਦਾਰਥ ਜ਼ਮੀਨ ਸੰਪਦਾ ਦੇ ਬਦਲੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਔਰ ਗੁਰੂ ਰਾਮਦਾਸ ਸਤਿਗੁਰੂ ਜੀ ਨੇ ਇਸ ਨਾਮ ਦੇ ਧਨ ਨੂੰ ਖਰੀਦਣ ਵਾਸਤੇ ਸੰਕੇਤ ਵੀ ਦਿੱਤਾ ਕਿ ਜੇ ਕਿਸੇ ਨੇ ਨਾਮ ਦਾ ਧਨ ਇਕੱਤਰ ਕਰਨਾ ਉਹ ਕੇਵਲ ਅਤੇ ਕੇਵਲ ਸਤਸੰਗਤ ਵਿੱਚ ਬੈਠ ਕਰਕੇ ਹੀ ਇਕੱਤਰ ਕੀਤਾ ਜਾ ਸਕਦਾ ਹੈ। ਸਾਹਿਬਾਂ ਦਾ ਫਰਮਾਨ ਹੈ ਸਤਸੰਗਤੀ ਸੰਗ ਹਰ ਧਨ ਖੱਟੀਆ ਹੋਰ ਤੈ ਹੋਰ ਉਪਾਏ ਹੋਰ ਕਿਸੇ ਯਤਨ ਦੇ ਨਾਲ ਹਰ ਧਨ ਕਿਤੇ ਨਾ ਪਾਈ। ਹਰੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਪ੍ਰਾਪਤ ਨਹੀਂ ਹੋ ਸਕਦਾ। ਤਾਂ ਤੇ ਕੇਵਲ ਇਹ ਸਥਾਨ ਕੇਵਲ ਸਤਸੰਗਤ ਹੀ ਹੈ ਜਿੱਥੇ ਬੈਠ ਕਰਕੇ ਇਹ ਨਾਮ ਦੀ ਰਾਸ ਨਾਮ ਦੀ ਪੂੰਜੀ ਵਿੱਚ ਵਾਧਾ ਕੀਤਾ ਜਾ ਸਕਦਾ ਇਹਦੇ ਵਿੱਚ ਖੱਟੀ ਖੱਟੀ ਜਾ ਸਕਦੀ ਹੈ। ਤਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਧਨਾਂ ਨੂੰ ਇੱਕ ਸੰਸਾਰ ਦੀ ਮਾਇਆ ਦੂਜੇ ਪਾਸੇ ਨਾਮ ਦਾ ਧਨ ਜੋ ਆਪ ਜੀ ਨੇ ਸੰਗਤ ਵਿੱਚ ਬੈਠ ਕਰਕੇ ਇਕੱਤਰਿਤ ਕੀਤਾ ਹੈ, ਇਸ ਦਾ ਬਰਾਬਰ ਬਰਾਬਰ ਟਾਕਰਾ ਕਰਕੇ ਸੁਚੇਤ ਕੀਤਾ ਕਿ ਇਹ ਮਨੁੱਖ ਇਹ ਜਿਹੜਾ ਸੰਸਾਰ ਦਾ ਧਨ ਹੈ, ਇਸ ਸੰਸਾਰ ਦੇ ਧਨ ਨੂੰ ਕੋਈ ਚੋਰ ਉਚੱਕਾ ਵੀ ਚੁਰਾ ਸਕਦਾ, ਕਿਤੇ ਪਾਣੀ ਦੀ ਮਾਰ ਹੇਠ ਆ ਕੇ ਵੀ ਇਹ ਜਾਇਆ ਹੋ ਸਕਦਾ, ਅੱਗ ਲੱਗ ਜਾਵੇ ਤਾਂ ਵੀ ਇਹ ਨਾਸ਼ ਹੋ ਜਾਂਦਾ। ਪਰ ਦੂਜੇ ਪਾਸੇ ਜੋ ਨਾਮ ਦਾ ਧਨ ਹੈ, ਨਾ ਇਹ ਪਾਣੀ ਨਾਲ ਜਾਇਆ ਹੁੰਦਾ, ਨਾ ਇਹ ਅੱਗ ਇਸ ਨੂੰ ਸਾੜ ਸਕਦੀ ਹੈ, ਨਾ ਕੋਈ ਚੋਰ ਉਚੱਕਾ ਇਸ ਨਾਮ ਦੇ ਧਨ ਨੂੰ ਕਿਸੇ ਧੋਖੇ ਦੇ ਨਾਲ ਆਪਣੇ ਨਾਮ ਲਵਾ ਸਕਦਾ, ਨਾ ਚੁਰਾ ਸਕਦਾ। ਸਾਹਿਬਾਂ ਦਾ ਵਚਨ ਹੈ, ਇਹ ਧਨ ਅਗਨੀ ਤਸਕਰ ਪਾਣੀ ਹੈ, ਕਿਸੇ ਕਾ ਗਵਾਇਆ ਨਾ ਜਾਈ, ਇਸ ਧਨ ਕੋ ਉਚੱਕਾ ਨੇੜ ਨਾ ਆਵੀ, ਜਮ ਜਾ ਗਾਤੀ ਡੰਡ ਨਾ ਲਗਾਈ। ਸਗੋਂ ਸਤਿਗੁਰੂ ਨੇ ਤਾਂ ਇੱਥੋਂ ਤੱਕ ਗੁਰੂ ਕੀ ਬਾਣੀ ਵਿੱਚ ਫਰਮਾਨ ਕੀਤਾ ਹੈ ਕਿ ਜਿੱਥੇ ਇਹ ਸੰਸਾਰ ਦਾ ਧਨ ਨਾਲ ਨਹੀਂ ਜਾਂਦਾ, ਸੰਸਾਰ ਦੇ ਮਾਤਾ ਪਿਤਾ ਕੋਈ ਸਹਾਇਤਾ ਨਹੀਂ ਕਰ ਸਕਦੇ, ਜਿੱਥੇ ਮਿੱਤਰ ਦੋਸਤ ਦੀ ਪਹੁੰਚ ਨਹੀਂ ਹੈ, ਜਿੱਥੇ ਭੈਣ ਭਰਾ ਕੋਈ ਸਾਥ ਦੇਣ ਨੂੰ ਤਿਆਰ ਨਹੀਂ, ਉੱਥੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਆਤਮਾ ਦੇ ਨਾਲ ਤੋਸੇ ਵਜੋਂ ਜਾਂਦਾ, ਖਰਚ ਵਜੋਂ ਨਾਲ ਨਿਭਦਾ ਹੈ। ਔਰ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਹੋ ਕਰਕੇ ਇਹ ਜੀਵ ਆਤਮਾ ਦੀ ਸਹਾਇਤਾ ਕਰਦਾ। ਸੁਖਨੀ ਸਾਹਿਬ ਜੀ ਦਾ ਫਰਮਾਨ ਹਰ ਰੋਜ਼ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ, ਕਿਵੇਂ ਸਤਿਗੁਰੂ ਨੇ ਨਿਖਾਰ ਕੇ ਬੜੀ ਸਪਸ਼ਟਤਾ ਦੇ ਨਾਲ ਕਹਿਣਾ ਕੀਤਾ ਹੈ ਕਿ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਐਸਾ ਹੈ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ। ਔਰ ਇਸ ਨਾਮ ਦੇ ਧਨ ਪ੍ਰਥਾਏ ਵੱਡੇ ਮਹਾਂਪੁਰਖ ਕਹਿੰਦੇ ਹੁੰਦੇ ਸਨ ਅਕਸਰ ਕਿ ਇਹ ਜਦੋਂ ਮਨੁੱਖ ਇਸ ਸੰਸਾਰ ਤੋਂ ਜਾਂਦਾ ਹੈ, ਇਸ ਆਤਮਾ ਨੂੰ ਦੋ ਜਿਹੜੇ ਪਛਤਾਵੇ ਬੜੇ ਸਲਦੇ ਆ। ਇੱਕ ਪਛਤਾਵੇ ਦੀ ਤਾਂ ਸਮਝ ਪੈਂਦੀ ਸੀ ਕਿ ਜਿਸ ਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਉਸਨੂੰ ਅਖੀਰ ਵਿੱਚ ਪਛਤਾਉਣਾ ਪੱਲੇ ਪਵੇਗਾ, ਕਿਉਂਕਿ ਗੁਰਬਾਣੀ ਵਿੱਚ ਵੀ ਸਾਹਿਬਾਂ ਨੇ ਫਰਮਾਨ ਕੀਤਾ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਹੇਂਗੇ ਛੂਟ। ਔਰ ਦੂਸਰਾ ਪਛਤਾਵਾ ਕਿਹੜਾ ਪੈਂਦਾ, ਉਹਨਾਂ ਨੇ ਦੱਸਿਆ ਕਿ ਇੱਕ ਤਾਂ ਪਛਤਾਵਾ ਇਹ ਪੈ ਲੱਗਦਾ ਕਿ ਜਦੋਂ ਮਨੁੱਖ ਇਸ ਸੰਸਾਰ ਤੋਂ ਤੁਰਦਾ, ਜੋ ਜਨਮ ਤੋਂ ਲੈ ਕੇ ਆਖਰੀ ਸਮੇਂ ਤੱਕ ਮਨੁੱਖ ਨੇ ਧਨ ਇਕੱਤਰ ਕੀਤਾ, ਕੋਈ ਮਕਾਨ ਬਣਾਇਆ, ਕੋਈ ਹੋਰ ਸੰਪਦਾ ਖਰੀਦੀ ਹੈ, ਧੀਆਂ ਪੁੱਤਰ ਹੈ ਜਿਨ੍ਹਾਂ ਦਾ ਸਾਥ ਰੰਗ ਮਾਣਿਆ, ਉਹ ਕੋਈ ਵੀ ਵਸਤੂ ਇਸ ਜੀਵ ਆਤਮਾ ਦੇ ਨਾਲ ਨਹੀਂ ਜਾਂਦੀ, ਬੜਾ ਪਛਤਾਵਾ ਲੱਗਦਾ। ਆਪਾਂ ਦੇਖਦੇ ਹਾਂ ਕਿਤੇ $100-200 ਜੇਬ ਵਿੱਚੋਂ ਡਿੱਗ ਜਾਵੇ ਜਾਂ ਉਹਨਾਂ ਦੇ ਨਾਲੋਂ ਸਾਡਾ ਸੰਪਰਕ ਟੁੱਟ ਜਾਵੇ, ਮਨੁੱਖ ਹੌਂਕੇ ਮਾਰਦਾ, ਵਾਰ ਵਾਰ ਉਹਨਾਂ ਨੂੰ ਟੋਲਦਾ, ਪਰ ਜੇ ਸਾਰੇ ਦੇ ਸਾਰੇ ਜੋ ਕੁਛ ਵੀ ਜਨਮ ਤੋਂ ਲੈ ਕੇ ਆਖਰੀ ਸਮੇਂ ਤੱਕ ਬਣਾਇਆ ਹੈ, ਨਾ ਉਹਨਾਂ ਨਾਲ ਸੰਬੰਧ ਰਹਿੰਦਾ ਹੈ, ਨਾ ਉਹਨਾਂ ਵਸਤੂਆਂ ਨੂੰ ਆ ਕੇ ਵੇਖਦਾ ਹੀ ਹੈ। ਸਾਹਿਬਾਂ ਦਾ ਫਰਮਾਨ ਹੈ, ਬੈ ਸੁੱਤ ਬੈ ਬਿੱਤ, ਬਿੱਤ ਮਾਇਆ ਨੂੰ ਕਹਿੰਦੇ ਆ, ਸੁੱਤ ਦਾ ਭਾਵ ਪੁੱਤਰ, ਬੈ ਸੁੱਤ ਬੈ ਬਿੱਤ ਬੈ ਪੁਰ ਪਾਟਨ, ਪੁਰ ਦਾ ਭਾਵ ਪਿੰਡ ਜਿਹਨਾਂ ਪਿੰਡਾਂ ਵਿੱਚ ਰਹਿੰਦਾ, ਪਾਟਨ ਦਾ ਭਾਵ ਜਿਹਨਾਂ ਬਾਜ਼ਾਰਾਂ ਵਿੱਚੋਂ ਸੌਦਾ ਪੱਤਾ ਖਰੀਦਦਾ ਹੈ, ਬਹੁਰ ਨਾ ਦੇਖੇ ਆਏ, ਮੁੜ ਕੇ ਉਹਨਾਂ ਦੇ ਨਾਲੋਂ ਸੰਪਰਕ ਹੀ ਐਸਾ ਟੁੱਟਦਾ ਮੁੜ ਕੇ ਦੇਖਣ ਆਉਂਦਾ ਹੀ ਨਹੀਂ ਹੈ। ਸਾਰਾ ਸੰਪਰਕ ਜਦੋਂ ਟੁੱਟ ਜਾਂਦਾ, ਨਾ ਕੋਈ ਧਨ ਪਦਾਰਥ ਧੀਆਂ ਪੁੱਤਰ ਸਹਾਇਤਾ ਕਰਦੇ ਆ, ਬੜਾ ਪਛਤਾਉਂਦਾ, ਮੈਂ ਤਾਂ ਇਹਨਾਂ ਵਿੱਚ ਖਚਤ ਰਿਹਾ, ਇਹ ਮੇਰੇ ਨਾਲ ਕੀ ਹੋਇਆ। ਦੂਜੇ ਪਾਸੇ ਜੋ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਸਤਸੰਗਤ ਵਿੱਚ ਬੈਠ ਕੇ ਜਪਿਆ, ਜਦੋਂ ਉਹਦਾ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਪਿਆ, ਉਹ ਇੰਨਾ ਕੁ ਮੁੱਲ ਪਿਆ ਕਿ ਫਿਰ ਉਹਦਾ ਕਿਆਸ ਵੀ ਮਨੁੱਖ ਨੇ ਕਦੀ ਕੀਤਾ ਨਹੀਂ ਸੀ। ਅਤੇ ਫਿਰ ਮਨੁੱਖ ਉਸ ਵੇਲੇ ਇਸ ਕਰਕੇ ਪਛਤਾਉਂਦਾ ਕਿ ਇਹ ਨਾਮ ਦਾ ਧਨ ਮੈਂ ਕਿਉਂ ਨਹੀਂ ਇਕੱਤਰ ਕੀਤਾ, ਪਰ ਉਸ ਵੇਲੇ ਹੋ ਨਹੀਂ ਸਕਦਾ। ਔਰ ਭਾਈ ਗੁਰਦਾਸ ਜੀ ਨੇ ਵੀ ਇਸ ਦੀ ਪ੍ਰੋੜਤਾ ਕੀਤੀ ਹੈ ਕਿ ਇਸ ਜੋ ਸੰਗਤ ਵਿੱਚ ਬੈਠ ਕੇ ਜਾਂ ਇੰਡੀਵਿਜੁਅਲ ਤੌਰ 'ਤੇ ਮਨੁੱਖ ਪ੍ਰਭੂ ਦੇ ਨਾਮ ਦੀ ਅਰਾਧਨਾ ਕਰਦਾ ਹੈ, ਇਹਨਾਂ ਘੜੀਆਂ ਦਾ ਜੋ ਮੁੱਲ ਹੈ ਇਹ ਪ੍ਰਭੂ ਦੇ ਦਰਬਾਰ ਵਿੱਚ ਅਸਲੀ ਜਾ ਕੇ ਪਤਾ ਲੱਗਣਾ। ਔਰ ਜਿਵੇਂ ਹੀਰੇ ਦੀ ਕੀਮਤ ਦਾ ਪਤਾ ਜੌਹਰੀ ਦੀ ਦੁਕਾਨ ਦੇ ਉੱਤੇ ਜਾ ਕੇ ਲੱਗਦਾ, ਬੈਂਕ ਡਰਾਫਟ ਦੀ ਕੀਮਤ ਦਾ ਪਤਾ ਬੈਂਕ ਵਿੱਚ ਜਾ ਕੇ ਲੱਗਦਾ, ਬੋੜ ਦੇ ਬੀਜ ਦੀ ਮਹਾਨਤਾ ਦਾ ਪਤਾ ਜਦੋਂ ਧਰਤੀ ਵਿੱਚ ਬੀਜਿਆ ਜਾਂਦਾ ਫਿਰ ਪਤਾ ਲੱਗਦਾ। ਇਸੇ ਪ੍ਰਕਾਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਧਨ ਦੀ ਕੀਮਤ ਦਾ ਪਤਾ, ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦਾ ਪਤਾ, ਉਹਦੀ ਕੀਮਤ ਦਾ ਉਦੋਂ ਲੱਗਦਾ ਜਦੋਂ ਆਤਮਾ ਪ੍ਰਭੂ ਦੇ ਦਰਬਾਰ ਵਿੱਚ ਜਾਂਦੀ ਹੈ। ਭਾਈ ਸਾਹਿਬ ਜੀ ਦਾ ਸਵਈਆ ਕਿ ਜੈਸੇ ਹੀਰਾ ਹੱਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਾਰ ਬੰਨਦੇ ਹੁੰਦੀ ਲਾਗਤ ਨਾ ਕਛੂ ਭਾਰ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ। ਜੈਸੇ ਵੜ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੇ ਵਿਵਧ ਕਰੇ ਬਿਰਖਾ ਵਿਸਤਾਰ ਜੀ। ਅਖੀਰ ਵਿੱਚ ਨਾਮ ਦੇ ਧਨ ਦੀ ਗੱਲ ਕੀਤੀ ਹੈ, ਤੈਸੇ ਗੁਰਵਚਨ ਸਚਨ ਗੁਰਸਿੱਖਨ ਮੈਂ ਜਾਨੀਏ ਮਹਾਤਮ ਗਏ ਹੀ ਹਰਦੁਆਰ ਜੀ। ਜਦੋਂ ਹਰੀ ਦੇ ਦੁਆਰ ਉੱਤੇ ਆਤਮਾ ਪੁੱਜਦੀ ਹੈ ਫਿਰ ਇਸ ਜਪੇ ਹੋਏ ਨਾਮ ਦੀ ਮਹਾਨਤਾ ਦਾ ਪਤਾ ਲੱਗਦਾ। ਜੇ ਇਸ ਨਾਮ ਦੀ ਮਹਾਨਤਾ ਨੂੰ ਹੋਰ ਆਪਾਂ ਸਮਝਣਾ ਚਾਹੁੰਦੇ ਹਾਂ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਸ ਪੌੜੀ ਨੂੰ ਪੜ੍ਹ ਲਈਏ ਜਿਸ ਪਰ ਜਿਹੜੀ ਜਨਕ ਰਾਜਾ ਪ੍ਰਥਾਏ ਫਰਮਾਨ ਕੀਤੀ ਆ, ਲਿਖੀ ਆ ਭਾਈ ਸਾਹਿਬ ਜੀ ਨੇ, ਉਹਨਾਂ ਨੂੰ ਕੇਵਲ ਵਾਚ ਲਈਏ, ਸਮਝ ਪੈ ਜਾਵੇਗੀ ਨਾਮ ਕਿੱਡਾ ਮਹਾਨ ਮਹਾਨ ਹੈ, ਨਾਮ ਦੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਆਪ ਜੀ ਨੇ ਫਰਮਾਨ ਕੀਤਾ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਪੁਰ ਗਿਆ ਪੁਕਾਰ ਸੁਣ ਬਿਲ ਲਾਵਨ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹੋਂ ਸੇਵਕ ਠਾਕਰੇ ਅਵਨਾਸੀ, ਗਹਿਣੇ ਧਰਿਓਨ ਇੱਕ ਨਾਉ ਪਾਪਾਂ ਨਾਲ ਕਰੇ ਨਿਰਜਾਸੀ, ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜਮ ਫਾਸੀ, ਮੁਗਤ ਭੁਗਤ ਨਾ ਮੈਂ ਕੀ ਦਾਸੀ। ਜੇ ਇੱਕ ਘੜੀ ਦਾ ਸਿਮਰਨ ਸਾਰੇ ਨਰਕਾਂ ਦੇ ਜੀਵਾਂ ਜੰਤਾਂ ਦੀ ਵੰਧ ਖਲਾਸੀ ਕਰਾ ਸਕਦਾ ਹੈ ਤਾਂ ਜਿਹੜਾ ਆਪਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਨ ਸਕੇ ਕੂਕਨੇ ਕਬੂ ਕੇ ਸੁਨੇ ਪੁਕਾਰ ਦੀ ਕਾਰ ਕਰਦੇ ਹਾਂ, ਇਹ ਸਾਡੀ ਬੰਦ ਖਲਾਸੀ ਕਿਉਂ ਨਾ ਕਰਾਏਗਾ, ਜ਼ਰੂਰ ਕਰਾਏਗਾ। ਠੀਕ ਹੈ ਸਮਾਂ ਲੱਗ ਜਾਵੇਗਾ ਪਰ ਇਹ ਘੜੀਆਂ ਵਿਅਰਥ ਨਹੀਂ ਜਾਂਦੀਆਂ। ਤਾਂ ਤਾਂ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸ ਸੰਸਾਰਕ ਧਨ ਪ੍ਰਤਾਏ ਪਹਿਲਾਂ ਵਚਨ ਕਰ ਰਹੇ ਹੈ ਕਿ ਕਾਚਾ ਧਨ ਸੰਚੇ ਮੂਰਖ ਗਵਾਰ, ਜਿਨ੍ਹਾਂ ਨੇ ਆਪਣੇ ਜੀਵਨ ਦਾ ਪ੍ਰਯੋਜਨ ਜੀਵਨ ਦਾ ਮੰਤਵ ਜਿਹੜਾ ਹੈ ਇਸ ਧਨ ਨੂੰ ਇਕੱਤਰ ਕਰਨਾ ਮਾਇਆ ਨੂੰ ਇਕੱਠੀ ਕਰਨਾ ਹੀ ਬਣਾਉਣਾ ਕੀਤਾ, ਸਤਿਗੁਰੂ ਕਹਿੰਦੇ ਉਹਨਾਂ ਨੂੰ ਕੇਵਲ ਮੂਰਖ ਅਤੇ ਮਹਾਂਮੂਰਖ ਕਹਿਣ ਤੋਂ ਬਗੈਰ ਹੋਰ ਕੋਈ ਵੀ ਸ਼ਬਦ ਸਾਡੇ ਪਾਸ ਨਹੀਂ ਹੈ। ਔਰ ਸਤਿਗੁਰੂ ਕਹਿੰਦੇ ਮਨਖ ਭੂਲੇ ਅੰਧ ਗਵਾਰ, ਇੰਝ ਕਹਿ ਲਓ ਉਹ ਅਗਿਆਨਤਾ ਵਿੱਚ ਫਸੇ ਹੋਏ ਹਨ ਕਿਉਂਕਿ ਉਹਨਾਂ ਨੂੰ ਇਸ ਮਾਰਗ ਦੀ ਸੋਝੀ ਹੀ ਨਹੀਂ, ਇਸ ਨਾਮ ਦੀ ਕਦਰ ਹੀ ਨਹੀਂ। ਤਦ ਹੀ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਨ ਕੀਤਾ ਹੈ ਕਿ ਨਾਮ ਹੈ ਕੀ ਕੀਮਤ ਮਿਤ ਕਹੀ ਨਾ ਜਾਏ, ਨਾਮ ਦੀ ਕੀਮਤ ਜਾਂ ਅੰਦਾਜ਼ਾ ਜਿਹੜਾ ਹੈ ਉਹਦੀ ਕੀਮਤ ਦਾ ਲਾਇਆ ਨਹੀਂ ਜਾ ਸਕਦਾ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਹਨੂੰ ਕਿਸੇ ਚੀਜ਼ ਦੀ ਕੀਮਤ ਦਾ ਕਦਰ ਦਾ ਨਹੀਂ ਪਤਾ ਉਹਦੀ ਕਦਰ ਨਹੀਂ ਕਰ ਸਕਦਾ। ਤਾਂ ਤਾਂ ਇਸੇ ਪ੍ਰਕਾਰ ਹੁਣ ਆਪਾਂ ਸਧਾਰਨ ਮਨੁੱਖ ਬੈਠੇ ਹਾਂ, ਸਾਡੇ ਹੱਥ ਕਿਤੇ ਹੀਰਾ ਵੀ ਆ ਜਾਵੇ ਸ਼ਾਇਦ ਅਸੀਂ ਉਸ ਦੀ ਪਛਾਣ ਨਾ ਕਰਨ ਸਦਕਾ ਉਸ ਦਾ ਮੁੱਲ ਨਾ ਪਾ ਸਕਦੇ ਹੋਈਏ, ਉਹਦੀ ਕੀਮਤ ਨਾ ਪਾ ਸਕਦੇ ਹੋਈਏ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਲਾਲ ਦਿੱਤਾ ਸੀ, ਇਹਦੀ ਕੀਮਤ ਪਵਾ ਕੇ ਆ, ਕੋਈ ਉਸ ਲਾਲ ਦੀ ਕੀਮਤ ਜਿਹੜਾ ਪਾਉਂਦਾ ਸੀ 4 ਕਿਲੋ ਫਲ, ਕੋਈ ਪਾਉਂਦਾ ਸੀ 5-7 ਕਿਲੋ ਆਟਾ ਅਤੇ ਦਾਲ, ਕੋਈ ਪਾਉਂਦਾ ਸੀ 10 ਗਜ਼ ਕੱਪੜਾ। ਜਦੋਂ ਸਾਲਸ ਰਾਏ ਜੌਹਰੀ ਦੀ ਦੁਕਾਨ 'ਤੇ ਗਏ ਉਸ ਨੇ ਮੁੱਲ ਤੋਂ ਉਸ ਲਾਲ ਨੂੰ ਅਮੁੱਲ ਦੱਸਿਆ ਅਤੇ ਕਿਹਾ ਕਿ 101 ਰੁਪਈਆ ਕੇਵਲ ਇਹਦੀ ਦਰਸ਼ਨ ਭੇਟਾ ਹੀ ਹੈ ਔਰ ਜਿਹਨਾਂ ਨੂੰ ਕਦਰ ਸੀ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਸਾਈਂ ਨਾਮ ਅਮੋਲ, ਬੜਾ ਅਮੋਲਕ ਹੈ ਪਰ ਇਸ ਨਾਮ ਦੀ ਕਦਰ ਕੀਮਤ ਕਿਸੇ ਨੂੰ ਕੋਈ ਨਹੀਂ ਪਤਾ। ਜਦੋਂ ਕਦਰ ਕੀਮਤ ਨਹੀਂ ਪਤਾ ਫਿਰ ਇਸ ਨੂੰ ਵਿਹੋਜਣ ਦਾ ਤਾਂ ਫਿਰ ਜਿਹੜਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਅਗਿਆਨਤਾ ਕਰਕੇ ਮਨੁੱਖ ਇਸ ਨਾਮ ਦੇ ਧਨ ਤੋਂ ਬੇਖਬਰ ਹੈ ਔਰ ਫਸਿਆ ਕਿੱਥੇ ਹੈ, ਕਹਿੰਦੇ ਇਸ ਵਿਖਿਆ ਸੰਸਾਰਕ ਧਨ ਦੇ ਵਿੱਚ। ਇਸ ਧਨ ਦੇ ਵਿੱਚੋਂ ਪ੍ਰਾਪਤ ਕੀ ਹੁੰਦਾ, ਸੁੱਖ ਨਹੀਂ ਮਿਲਦਾ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਇਸ ਧਨ ਦੇ ਵਿੱਚੋਂ ਦੁੱਖ ਹੀ ਪ੍ਰਾਪਤ ਹੁੰਦਾ। ਪਹਿਲਾ ਦੁੱਖ ਤਾਂ ਇਹ ਮਿਲਦਾ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਉਂ ਜਿਉਂ ਮਾਇਆ ਵੱਧਦੀ ਹੈ ਤਿਉਂ ਤਿਉਂ ਨਾਲ ਹੀ ਚਿੰਤਾ ਜਿਹੜੀ ਆ ਕੇ ਉੱਥੇ ਡੇਰਾ ਲਾ ਲੈਂਦੀ ਹੈ। ਫਿਰ ਕਿਸੇ ਨੇ ਧੋਖਾ ਦੇ ਕੇ ਥੋੜ੍ਹਾ ਬਹੁਤ ਆਪਣੇ ਨਾਂ ਲਾ ਲਿਆ, ਕੋਈ ਇਸੇ ਪ੍ਰਕਾਰ ਉਹਦੇ ਵਿੱਚ ਨੁਕਸਾਨ ਹੋ ਗਿਆ, ਫਿਰ ਮਨੁੱਖ ਹੌਂਕੇ ਮਾਰਦਾ। ਸਿਵਾਏ ਇਸ ਤੋਂ ਦੁੱਖ ਉਸ ਵਿੱਚੋਂ ਪੱਲੇ ਪੈਂਦਾ, ਸੁੱਖ ਨਹੀਂ ਪ੍ਰਾਪਤ ਹੁੰਦਾ। ਸਤਿਗੁਰੂ ਕਹਿੰਦੇ ਫਿਰ ਦੂਸਰਾ ਇਹਦਾ ਨਾਂ ਜਿਹੜਾ ਸੰਸਾਰਿਕ ਧਨ ਦਾ ਹੋਰ ਕੀ ਘਾਟਾ ਹੈ? ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਇਹ ਜੀਤ ਬਾਤਮਾ ਦੇ ਨਾਲ ਜਾਂਦਾ ਨਾ ਉੱਥੇ ਪ੍ਰਾਪਤ ਹੀ ਹੁੰਦਾ, ਭਾਵ ਸਾਰਾ ਕੁਛ ਇੱਥੇ ਰਹਿ ਜਾਂਦਾ ਧਰਿਆ ਧਰਾਇਆ। ਦੂਜੇ ਪਾਸੇ ਜਿਹੜਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਹੈ, ਸੱਚਾ ਧਨ ਗੁਰਮਤੀ ਪਾਏ, ਇਹ ਸਦਾ ਰਹਿਣ ਵਾਲਾ ਆਤਮਾ ਦੇ ਨਾਲ ਨਿਭਣ ਵਾਲਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਕਿਵੇਂ ਮਿਲਦਾ? ਗੁਰੂ ਦੀ ਮਤ ਦੇ ਧਾਰਨੀ ਬਣ ਕਰਕੇ ਇਹ ਪ੍ਰਾਪਤ ਹੁੰਦਾ। ਗੁਰ ਕਹਿਆ ਸਾਕਾਰ ਕਮਾਵੋ ਦੇ ਅਨੁਸਾਰ ਜੀਵਨ ਚਲਾਉਣ ਦੇ ਨਾਲ ਇਹ ਨਾਮ ਦਾ ਧਨ ਮਿਲਦਾ। ਗੁਰਸਿੱਖ ਮੀਤ ਚਲੋ ਗੁਰਚਾਲੀ ਦੇ ਅਨੁਸਾਰ ਇਸ ਨੂੰ ਚੱਲ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਫਿਰ ਗੁਰਦੇਵ ਸੱਚੇ ਪਾਤਸ਼ਾਹ ਸੱਚੇ ਧਨ ਦੀ ਗੱਲ ਕਰਨ ਤੋਂ ਉਪਰੰਤ ਫਿਰ ਹੋਰ ਦ੍ਰਿੜ ਕਰਾਉਂਦੇ ਆ, ਕਹਿੰਦੇ ਕਾਚਾ ਧਨ ਫੁਨ ਆਵੇ ਜਾਏ, ਇਹ ਕਦੀ ਕਿਸੇ ਕੋਲ ਬਹੁਤਾ ਹੋ ਜਾਂਦਾ, ਕਦੀ ਕਿਸੇ ਕੋਲ ਘੱਟ ਜਾਂਦਾ, ਇਹ ਕਦੀ ਇੱਕ ਥਾਂ ਟਿਕ ਕੇ ਨਹੀਂ ਬਹਿੰਦਾ ਮਾਇਆ ਦਾ ਧਨ ਜਿਹੜਾ। ਰਹੋ ਮਨਮੁਖ ਭੂਲੇ ਸਭ ਮਰੇ ਗਵਾਰ, ਜਿਹੜੇ ਲੋਕ ਆਪਣੇ ਮਨ ਦੇ ਪਿੱਛੇ ਲੱਗ ਕਰਕੇ ਚੱਲਦੇ ਆ, ਸਤਿਗੁਰੂ ਕਹਿੰਦੇ ਉਹ ਭਰਮ ਭੁਲੇਖੇ ਵਿੱਚ ਪੈ ਕਰਕੇ ਇਹ ਸੰਸਾਰ ਵਿੱਚ ਖਚਿਤ ਹੋ ਕਰਕੇ ਹੀ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਆ। ਉਹਨਾਂ ਦਾ ਹਾਲ ਕਿਹੋ ਜਿਹਾ ਹੁੰਦਾ? ਭਵ ਜਲ ਡੂਬੇ ਨਾ ਉਰ ਵਾਰ ਨਾ ਪਾਰ, ਸੰਸਾਰ ਭਵ ਜਲ ਦੇ ਵਿੱਚ ਹੀ ਗੋਤੇ ਖਾਂਦੇ ਆ, ਨਾ ਇੱਧਰ ਜੋਗੇ ਰਹਿੰਦੇ ਆ, ਨਾ ਉੱਧਰ ਦਾ ਹੀ ਪਾਰਲਾ ਪੰਨਾ ਬੰਨਾ ਉਹਨਾਂ ਦੇ ਹੱਥ ਆਉਂਦਾ, ਕਿਉਂਕਿ ਦੁਬਧਾ ਵਿੱਚ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਮਾਇਆ ਜਿਹੜੀ ਮਿਲੀ ਵੀ ਆ ਉਹ ਸਾਥ ਨਹੀਂ ਗਈ, ਪੱਲੇ ਪਛਤਾਵਾ ਪਿਆ, ਨਾਮ ਦਾ ਧਨ ਇਕੱਠਾ ਨਹੀਂ ਕੀਤਾ, ਜਿਸ ਕਰਕੇ ਅਖੀਰ ਨੂੰ ਪਛਤਾਉਣਾ ਪਿਆ। ਸਤਿਗੁਰ ਭੇਟੇ ਪੂਰਾ ਭਾਗ, ਬਹੁਤ ਉੱਤਮ ਭਾਗ ਹੋਣ ਤਦ ਮਨੁੱਖ ਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰਦਾ, ਔਰ ਗੁਰੂ ਦੇ ਕੋਲੋਂ ਹੀ ਨਾਮ ਦਾ ਧਨ ਪ੍ਰਾਪਤ ਕੀਤਾ ਜਾ ਸਕਦਾ। ਬੇਅੰਤ ਵਾਰੀ ਬੇਨਤੀ ਕੀਤੀ ਆ, ਜਦੋਂ ਗੁਰੂ ਤਰੁੱਠਦਾ, ਜਗਿਆਸੂ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦਾ, ਗੁਰੂ ਵਾਲਾ ਬਣ ਜਾਂਦਾ, ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਕੋਲੋਂ ਪ੍ਰਾਪਤ ਕਰ ਲੈਂਦਾ, ਫਿਰ ਇਸ ਨੂੰ ਕਿਹੋ ਜਿਹੇ ਅਮੋਲਕ ਦਾਤ ਗੁਰੂ ਤਰੁੱਠ ਦਿੰਦਾ? ਧਨਾਸਰੀ ਰਾਗ ਵਿੱਚ ਸਤਿਗੁਰਾਂ ਨੇ ਉਹਦਾ ਜ਼ਿਕਰ ਕੀਤਾ, ਜਿਹਦਾ ਆਰੰਭ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਅੱਗੇ ਜਾ ਕੇ ਸਤਿਗੁਰੂ ਹੁਕਮ ਕਰਦੇ ਆ ਗੁਰੂ ਕੋਲੋਂ ਕੀ ਮਿਲਦਾ? ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ, ਜਿਹਨੂੰ ਪਾ ਕੇ ਡਿਗਨ ਦੋਲੇ ਦ੍ਰਿੜ ਕਰ ਰਹੇ ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨ ਕੀ ਬਾਤ ਬਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ। ਅਵਸਥਾ ਇਸ ਨਾਮ ਦੇ ਧਨ ਦੇ ਨਾਲ ਕਿਹੜੀ ਮਿਲ ਜਾਂਦੀ ਹੈ? ਕਹਿੰਦੇ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ, ਕਹੋ ਨਾਨਕ ਨਿਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ। ਮਨ ਵੀ ਟਿਕ ਜਾਂਦਾ, ਸਹਿਜ ਅਵਸਥਾ ਵੀ ਮਿਲ ਜਾਂਦੀ ਹੈ, ਔਰ ਅਨਹਦ ਸ਼ਬਦ ਜਿਹੜੇ ਉਹ ਵੀ ਸੁਣਨ ਲੱਗ ਜਾਂਦੇ ਆ। ਐਸੀਆਂ ਮੋਲਕ ਦਾਤਾਂ ਇਸ ਨਾਮ ਦੇ ਧਨ ਦੁਆਰਾ ਪ੍ਰਾਪਤ ਹੁੰਦੀਆਂ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਸਾਚਰ ਤੇ ਐ ਨਿਸਬੈ ਰਾਗ, ਫਿਰ ਇਸ ਨਾਮ ਦੇ ਧਨ ਦੀ ਬਰਕਤ ਹੈ, ਸੱਚੇ ਵਾਹਿਗੁਰੂ ਦੇ ਨਾਲ ਆਤਮਾ ਜੁੜ ਜਾਂਦੀ ਹੈ। ਐ ਨਿਸ ਦਿਨ ਰਾਤ ਉਹ ਫਿਰ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਦੇ ਵਿੱਚ ਖਚਦ ਨਹੀਂ ਰਹਿੰਦਾ, ਉਹ ਫਿਰ ਕਿਹੋ ਜਿਹੀ ਅਵਸਥਾ ਵਿੱਚ ਵਿਚਰਦਾ? ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣੇ। ਉਹ ਤਾਂ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਬ ਪਾਈਐ। ਗੁਰੂ ਦੇ ਕੋਲੋਂ ਉਸ ਨੂੰ ਜੁਗਤੀ ਪ੍ਰਾਪਤ ਹੋ ਜਾਂਦੀ ਹੈ, ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਦਾ ਅਸਰ ਨਹੀਂ ਕਬੂਲਦਾ, ਕਰਦਾ ਸਭ ਕੁਝ ਹੀ ਹੈ ਪਰ ਮਾਇਆ ਵਿੱਚ ਲਪਾਏ ਮਾਨ ਨਹੀਂ ਹੁੰਦਾ। ਚੌ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ। ਇਹ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ ਜਿਹਨੂੰ ਸਤਿਗੁਰਾਂ ਨੇ, ਸੋ ਜਿਵੇਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਜਿਹਨੂੰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚੰਤ ਮਿਟਾਈ ਦਾ ਖਿਤਾਬ ਦਿੱਤਾ, ਸਤਿਗੁਰੂ ਕਹਿੰਦੇ ਇਹ ਚੌ ਯੁਗਾਂ ਦੇ ਵਿੱਚ ਹੀ ਸਮੇਂ ਸਮੇਂ ਦੇ ਨਾਲ ਪ੍ਰਾਪਤ ਹੁੰਦੀ ਰਹੀ ਹੈ। ਪਰ ਇਸ ਬਾਣੀ ਤੋਂ ਲਾਭ ਉਹੀ ਪ੍ਰਾਪਤ ਕਰ ਸਕਦੇ ਆ ਜਿਹੜੇ ਚੰਗਾ ਪਚੰਗੇ ਭਾਗਾਂ ਵਾਲੇ ਹਨ, ਬਹੁਤ ਉੱਤਮ ਭਾਗਾਂ ਵਾਲੇ ਨਾ ਇਸ ਬਾਣੀ ਤੋਂ ਲਾਹਾ ਪ੍ਰਾਪਤ ਕਰ ਸਕਦੇ ਆ। ਹੁਣ ਵੀ ਆਪਾਂ ਦੇਖਦੇ ਹਾਂ ਸ਼ਹਿਰਾਂ ਦੇ ਸ਼ਹਿਰ ਨਗਰਾਂ ਦੇ ਨਗਰ ਭਰੇ ਪਏ ਆ, ਪਰ ਕਿੰਨੇ ਕੁ ਗੁਰਮੁਖ ਪਿਆਰੇ ਹਨ ਜਿਹੜੇ ਇਸ ਅੰਮ੍ਰਿਤਮਈ ਬਾਣੀ ਤੋਂ ਲਾਹਾ ਪ੍ਰਾਪਤ ਕਰਕੇ, ਸੇਧ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਇਸ ਸੰਸਾਰ 'ਚ ਲਾਉਂਦੇ ਹਨ। ਭਾਵ ਬਹੁਤ ਬਿਰਲੇ ਭਾਗਾਂ ਵਾਲੇ ਹਨ। ਸਿੱਧ ਸਾਧਕ ਤਰਸੇ ਸਭ ਲੋਏ, ਸਿੱਧਾ ਭਾਵ ਰਿਧੀਆਂ ਸਿੱਧਾਂ ਦੀ ਇਹਨਾਂ ਨੂੰ ਪ੍ਰਾਪਤ ਹੋ ਗਈਆਂ। ਸਾਧਕ ਦਾ ਭਾਵ ਸਾਧਨਾ ਕਰਨ ਵਾਲੇ ਸਾਰੇ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਲੋਚਾ ਰੱਖਦੇ ਹਨ। ਪੂਰਾ ਭਾਗ ਪ੍ਰਾਪਤ ਹੋਏ, ਪਰ ਪ੍ਰਾਪਤੀ ਕਿਹਨਾਂ ਹੁੰਦੀ ਆ, ਮਿਲਾਪ ਕਿਹਨਾਂ ਨੂੰ ਮਿਲਦਾ? ਬਹੁਤ ਉੱਤਮ ਭਾਗਾਂ ਦੇ ਨਾਲ ਜਿਨ੍ਹਾਂ ਦੇ ਪੂਰਨ ਕਰਮ ਹੁੰਦੇ ਆ ਉਹਨਾਂ ਨੂੰ ਇਹ ਦਾਤ ਮਿਲਦੀ ਹੈ। ਸਭ ਕੇ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੈ ਕੋਏ। ਜੋ ਕੁਛ ਵੀ ਆਪਾਂ ਵੇਖ ਰਹੇ ਹਾਂ ਸਭ ਸੱਚੇ ਵਾਹਿਗੁਰੂ ਦਾ ਹੀ ਪਸਾਰਾ ਹੈ, ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਾਰੇ ਸੰਸਾਰ ਦੇ ਵਿੱਚ ਪਰਮਾਤਮਾ ਰਬਿਆ ਹੋਇਆ। ਤਾਦੀ ਬਾਬਾ ਫਰੀਦ ਜੀ ਨੇ ਫਰਮਾਨ ਕੀਤਾ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ। ਜਦੋਂ ਗੁਰਦੇਵ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧੰਨੇ ਨਾਮ ਦੇ ਜਗਿਆਸੂ ਨੇ ਪਰਮਾਰਥ ਦਾ ਰਸਤਾ ਪੁੱਛਣਾ ਕੀਤਾ, ਸਤਿਗੁਰੂ ਕਹਿੰਦੇ ਧੰਨਿਆ ਜੰਗਲਾਂ ਵਿੱਚ ਨਾ ਜਾ, ਉੱਥੇ ਪਰਮਾਤਮਾ ਪ੍ਰਾਪਤ ਨਹੀਂ ਹੋਣਾ। ਮਹਾਰਾਜ ਕੀ ਕਰਾਂ? ਕਹਿੰਦੇ ਉਹ ਤਾਂ ਤੇਰੇ ਅੰਦਰ ਵੱਸਦਾ। ਕਿਵੇਂ ਵੱਸਦਾ? ਸਤਿਗੁਰੂ ਨੇ ਉਦਾਹਰਣਾਂ ਦਿੱਤੀਆਂ। ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮੱਧ ਜਿਉਂ ਵਾਸ ਵਸਤ ਹੈ। ਪੋਹਪ ਦਾ ਭਾਵ ਹੈ ਫੁੱਲ, ਜਿਸ ਤਰ੍ਹਾਂ ਫੁੱਲ ਦੇ ਵਿੱਚ ਵਾਸ਼ਨਾ ਵਸਦੀ ਆ ਪਰਦੀਦੀ ਨੇ, ਇਸੇ ਪ੍ਰਕਾਰ ਪਰਮਾਤਮਾ ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਸਾਰਿਆਂ ਵਿੱਚ ਰੱਬ ਦਾ, ਉਹ ਤਾਂ ਜਲ ਥਲ ਮਈਅਲ ਪੂਰਿਆ, ਸਵਾਮੀ ਰਵਿਆ ਵਿੱਚ ਬਣਾ, ਸਾਰੇ ਥਾਵਾਂ ਵਿੱਚ ਰਮਿਆ ਹੋਇਆ। ਤਾਂ ਤੇ ਸਤਿਗੁਰੂ ਕਹਿੰਦੇ ਆ ਕਿ ਇਹ ਮਨੁੱਖ ਇਹ ਧੰਨੇ, ਸੋ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਿਵੇਂ ਵਸਦਾ? ਪੋਪ ਮੱਧ ਜਿਉਂ ਵਾਸ ਵਸਤ ਹੈ, ਮੁਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਵਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਘੱਟ ਦਾ ਭਾਵ ਆਪਣੇ ਹਿਰਦੇ ਵਿੱਚ ਹੀ ਉਸ ਨੂੰ ਲੱਭਣ ਦਾ ਯਤਨ ਕਰੋ, ਤਾਂ ਪ੍ਰਾਪਤੀ ਹੋਵੇਗੀ। ਖੋਜਣਾ ਕਿਵੇਂ ਹੈ? ਸਤਿਗੁਰੂ ਨੇ ਬਾਣੀ ਵਿੱਚ ਸੰਕੇਤ ਦਿੱਤਾ, ਕਹਿੰਦੇ ਰਾਮ ਰਾਮ ਬੋਲ ਬੋਲ, ਖੋਜ ਤੇ ਵਡਭਾਗੀ। ਉਹ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਪ੍ਰਭੂ ਦਾ ਸਿਮਰਨ ਕਰਕੇ ਆਪਣੇ ਅੰਦਰੋਂ ਉਸ ਨੂੰ ਖੋਜਣ ਦਾ ਲੱਭਣ ਦਾ ਯਤਨ ਕਰਦੇ ਆ, ਕਿਉਂਕਿ ਜਿੱਥੇ ਕੋਈ ਵਸਤੂ ਹੋਵੇ ਉੱਥੋਂ ਲੱਭੀ ਜਾਵੇ ਉਹ ਪ੍ਰਾਪਤ ਹੋ ਜਾਂਦੀ ਹੈ। ਜੇ ਉਹ ਵਸਤੂ ਘਰ ਵਿੱਚ ਡਿੱਗੀ ਹੋਵੇ, ਮਨੁੱਖ ਸੜਕ ਉੱਤੇ ਲੱਭੇ, ਸਫਲਤਾ ਨਹੀਂ ਮਿਲਦੀ। ਜੇ ਇਸੇ ਪ੍ਰਕਾਰ ਸੜਕ 'ਤੇ ਡਿੱਗੀ ਹੋਵੇ, ਆਪਣੇ ਘਰ ਵਿੱਚ ਲੱਭੇ, ਤਾਂ ਵੀ ਉਹਨੂੰ ਸਫਲਤਾ ਨਹੀਂ ਮਿਲਦੀ। ਇਹ ਤਾਂ ਜਿੱਥੇ ਵਸਤੂ ਹੋਵੇ ਉੱਥੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤਾਦੀ ਬਾਬਾ ਪੀਪਾ ਜੀ ਨੇ ਫਰਮਾਨ ਕੀਤਾ, ਐ ਮਨੁੱਖ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਔਰ ਜਿਨ੍ਹਾਂ ਨੇ ਬਾਹਰ ਖੋਜਿਆ ਵੀ ਹੈ ਪਰ ਜਦੋਂ ਪ੍ਰਾਪਤੀ ਉਹਨਾਂ ਨੂੰ ਹੋਈ ਹੈ, ਉਹਨਾਂ ਨੇ ਸਾਡੀ ਅਗਵਾਈ ਲਈ ਪੁਕਾਰ ਕੇ ਕਹਿ ਦਿੱਤਾ ਕਿ ਅੱਜ ਸੰਸਾਰ ਦੇ ਲੋਕੋ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ। ਪਰਮਾਤਮਾ ਕਿੱਥੋਂ ਪ੍ਰਾਪਤ ਹੋਇਆ ਅਤੇ ਕਿੱਥੇ ਰਹਿੰਦਾ? ਕਹਿੰਦੇ ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਹਿਆਲੀਆ ਦਾ ਭਾਵ ਹਿਰਦੇ ਵਿੱਚ, ਪਰਮਾਤਮਾ ਹਿਰਦੇ ਵਿੱਚ ਵੱਸਦਾ, ਇਸ ਕਰਕੇ ਜੰਗਲ ਵਿੱਚ ਫਿਕਰੀ ਕਾਹਦੇ ਵਾਸਤੇ ਉਹਨੂੰ ਟੋਲਦਾ ਰਿਹਾ? ਇਹ ਜਦੋਂ ਉਹਨਾਂ ਨੂੰ ਸੋਝੀ ਆਈ ਆ ਅਤੇ ਫਿਰ ਪ੍ਰਾਪਤੀ ਹੋਈ, ਤਾਂ ਤਾਂ ਉਹਨਾਂ ਨੇ ਸਾਡੀ ਭਟਕਣਾ ਨੂੰ ਮੁਕਾਉਣ ਵਾਸਤੇ ਕਿ ਇਹ ਵੀ ਕਿਤੇ ਜੰਗਲਾਂ ਵੱਲ ਨਾ ਤੁਰ ਪੈਣ, ਇਸ ਕਰਕੇ ਉਹਨਾਂ ਨੇ ਹੁਕਮ ਕੀਤਾ, ਪ੍ਰੇਰਣਾ ਦਿੱਤੀ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਹੀ ਲੱਭਣ ਦਾ ਯਤਨ ਕਰੋ। ਪਰ ਭਾਗਾਂ ਵਾਲੇ ਉਹ ਹਨ ਜਿਨ੍ਹਾਂ ਨੂੰ ਉੱਤਮ ਬ੍ਰਹਮ ਪਛਾਣ ਹੈ ਕੋਏ। ਇਹ ਜਿਹੜਾ ਸਭ ਤੋਂ ਉੱਤਮ ਸ੍ਰੇਸ਼ਟ ਬ੍ਰਹਮ ਹੈ, ਜਿਨ੍ਹਾਂ ਨੂੰ ਇਹ ਦ੍ਰਿਸ਼ਟੀ ਆਉਣ ਲੱਗ ਜਾਂਦਾ ਆਪਣੇ ਹਿਰਦੇ ਵਿੱਚ, ਸੱਚ ਸਾਚਾ ਸਭ 'ਚ ਆਪ ਦਰੜਾਏ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ, ਆਦਿ ਵਿੱਚ ਵੀ ਸੱਚਾ ਸੀ, ਜੁਗਾਦ ਵਿੱਚ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਅਗਾਂਹ ਵੀ ਸੱਚਾ ਹੋਵੇਗਾ। ਸਤਿਗੁਰੂ ਨੇ ਬਾਣੀ ਵਿੱਚ ਫਰਮਾਨ ਕੀਤਾ, ਇਹ ਸੱਚੇ ਦੀ ਪ੍ਰਾਪਤੀ ਸੱਚੇ ਗੁਰੂ ਦੁਆਰਾ ਹੀ ਹੋ ਸਕਦੀ ਹੈ, ਔਰ ਸੱਚਾ ਨਾਮ ਜਿਹੜਾ ਉਹ ਗੁਰੂ ਕਿਰਪਾ ਕਰਕੇ ਹਿਰਦੇ ਵਿੱਚ ਦ੍ਰਿੜ ਕਰਾਉਂਦਾ। ਨਾਨਕ ਆਪੇ ਵੇਖੇ ਆਪੇ ਸੱਚ ਲਾਏ, ਆਪ ਹੀ ਸਾਰੇ ਸੰਸਾਰ ਦੀ ਕਾਰ ਨੂੰ ਸੱਚਾ ਵੇਖ ਰਿਹਾ, ਔਰ ਆਪ ਹੀ ਕਿਰਪਾ ਕਰਕੇ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਅਤੇ ਸੱਚੇ ਗੁਰੂ ਦੀ ਸ਼ਰਨ ਵਿੱਚ ਜਗਿਆਸੂਆਂ ਨੂੰ ਕਿਰਪਾ ਕਰਕੇ ਲਾ ਦਿੰਦਾ ਹੈ ਤਾਂ ਤਾਂ ਇਹ ਗੁਰੂ ਦੀ ਰਹਿਮਤ ਜਾਣਨੀ ਚਾਹੀਦੀ ਹੈ ਕਿ ਜੋ ਆਪਾਂ ਘਰਾਂ ਦੇ ਕੰਮ ਕਾਰ ਛੱਡ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਔਰ ਇਹ ਘੜੀਆਂ ਗੁਰੂ ਚਰਨਾਂ ਵਿੱਚ ਜੋ ਆਪਾਂ ਅਰਪਣ ਕੀਤੀਆਂ ਇਹਨਾਂ ਵਿੱਚੋਂ ਲਾਹਾ ਸਾਨੂੰ ਹੀ ਪ੍ਰਾਪਤ ਹੋਣਾ ਹੈ ਔਰ ਇਹਨਾਂ ਦਾ ਮੁੱਲ ਜਿਹੜਾ ਜਿਵੇਂ ਭਾਈ ਗੁਰਦਾਸ ਜੀ ਨੇ ਪ੍ਰੇਰਨਾ ਦਿੱਤੀ ਹੈ ਹੁਕਮ ਕੀਤਾ ਜਾਣੀਏ ਮਹਾਤਮ ਗਏ ਹੀ ਹਰਿਦੁਆਰ ਦੀ ਪ੍ਰਭੂ ਦੀ ਦਰਗਾਹ ਵਿੱਚ ਜਾ ਕੇ ਹੀ ਇਹਨਾਂ ਘੜੀਆਂ ਦਾ ਮੁੱਲ ਦਾ ਪਤਾ ਲੱਗਣਾ ਹੈ ਔਰ ਗੁਰਦੇਵ ਜੀ ਨੇ ਇਸ ਦੀ ਪ੍ਰੋੜਤਾ ਕੀਤੀ ਹੈ ਇਹ ਸੱਚਾ ਧਨ ਹੈ ਆਤਮਾ ਦੇ ਨਾਲ ਨਿਭੇਗਾ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਹੋ ਕਰਕੇ ਸਹਾਇਤਾ ਕਰੇਗਾ ਇਸ ਕਰਕੇ ਜਿੱਥੇ ਸੰਸਾਰਕ ਕਾਰ ਵਿਹਾਰ ਵੀ ਪੂਰੇ ਕਰਨੇ ਆ ਉੱਥੇ ਇਹ ਨਾਮ ਦੀ ਰਾਸ ਜਿਸ ਨੂੰ ਵਿਹਾਜਣ ਵਾਸਤੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ ਇਸ ਨੂੰ ਮੰਤਵ ਨੂੰ ਵੀ ਆਪਣੀ ਅੱਖ ਤੋਂ ਪਰੋਖੇ ਨਹੀਂ ਕਰਨਾ ਉਠਤ ਬੈਠਤ ਸੋਬਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ ਦੇ ਧਾਰਨੀ ਬਣਨਾ ਕਿਵੇਂ ਬਣਨਾ ਜਿਵੇਂ ਭਗਤਾਂ ਨੇ ਸਾਡੇ ਸਾਹਮਣੇ ਪੂਰਨੇ ਵਾਹੇ ਆ ਕਿ ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸਮਾਰ ਹਾਥ ਪਾਉਂ ਕਰ ਕਾਮ ਸਭ ਅਤੇ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਦੇ ਨਾਲ ਕਿਰਤ ਕਰਨੀ ਹੈ ਵਿਹਲੜ ਹੋ ਕੇ ਨਹੀਂ ਬਹਿ ਜਾਣਾ ਨਹੀਂ ਇਸੇ ਪ੍ਰਕਾਰ ਪ੍ਰਭੂ ਦੇ ਨਾਮ ਨੂੰ ਮਨ ਦੇ ਨਾਲ ਜਪਣਾ ਔਰ ਕਿਵੇਂ ਦੋ ਕੰਮ ਕਰਦੇ ਆ ਔਰ ਮਨ ਉਹ ਬਾਬਾ ਨਾਮ ਜੀ ਨੇ ਜੁਦਾ ਸ਼ਬਦ ਰਚਿਆ ਜਿਹਦੇ ਪ੍ਰਥਾਈ ਪੰਜ ਛੇ ਉਦਾਹਰਨਾਂ ਦਿੱਤੀਆਂ ਕਿਵੇਂ ਬੱਚੇ ਪਤੰਗ ਉਡਾਉਂਦੇ ਆ ਕਿਵੇਂ ਬੱਚੀਆਂ ਪਾਣੀ ਲੈਣ ਜਾਂਦੀਆਂ ਘੜੇ ਨੂੰ ਟਿਕਾ ਕੇ ਸਿਰ ਉੱਤੇ ਰੱਖਦੀਆਂ ਕਿਵੇਂ ਮਾਤਾ ਘਰ ਵਿੱਚ ਆਪਣੇ ਬੱਚੇ ਦੀ ਸਾਂਭ ਸੰਭਾਲ ਕਰਦੀ ਆ ਉਹ ਲੰਬਾ ਪ੍ਰਕਰਨ ਹੈ ਗੁਰਦੇਵ ਦੇ ਚਰਨਾਂ 'ਚ ਅਰਦਾਸ ਹੈ ਸਤਿਗੁਰੂ ਰਹਿਮਤ ਕਰਨ ਜਿੱਥੇ ਸੱਚੇ ਨਾਮ ਦੇ ਧਨ ਦੀ ਮਹਾਨਤਾ ਦਰਸਾਈ ਹੈ ਅਤੇ ਨਾਲ ਪ੍ਰੇਰਨਾ ਦਿੱਤੀ ਹੈ ਕਿ ਨਾਮ ਦਾ ਧਨ ਇਕੱਤਰ ਕਰਨਾ ਚਾਹੀਦਾ ਹਰ ਮਨੁੱਖ ਨੂੰ ਸਤਿਗੁਰੂ ਆਪ ਹੀ ਰਹਿਮਤ ਕਰਕੇ ਇਹੋ ਜਿਹੇ ਅਵਸਰ ਪ੍ਰਦਾਨ ਕਰਦੇ ਰਹਿਣ ਤਾਂ ਜੋ ਇਹਨਾਂ ਅਵਸਰਾਂ ਉੱਤੇ ਬੈਠ ਕਰਕੇ ਇਹਨਾਂ ਸਮਿਆਂ ਵਿੱਚੋਂ ਆਪਾਂ ਨਾਮ ਦਾ ਧਨ ਨਾਮ ਦੀ ਰਾਸ ਵਿਹਾਜ ਕਰਕੇ ਆਪਣੇ ਲੋਕ ਸੁਖੀ ਪਰਲੋਕ ਸੁਹੇਲੇ ਕਰਕੇ ਸੰਸਾਰ ਵਿੱਚੋਂ ਜਾਈਏ ਤਾਂ ਜੋ ਰੇਰੇ ਦਰਗਹਿ ਕਹੇ ਨਾ ਕਹੁ ਆਓ ਬੈਠ ਆਦਰ ਸ਼ੁਭ ਦੇਵ ਦੀ ਦਾਤ ਮਿਲੇ ਅਤੇ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗੇ ਮਾਨ ਦੀਆਂ ਦਾਤਾਂ ਪ੍ਰਾਪਤ ਹੋ ਸਕਣ ਅਖੀਰਲੀਆਂ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ ਸਾਹਿਬਾਂ ਨੇ ਕੀ ਹੁਕਮ ਕੀਤਾ ਹੈ ਸੱਚ ਸਾਚਾ ਸੱਚ ਆਪ ਦਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ